ਸਤਿ ਸ੍ਰੀ ਅਕਾਲ ਜੀ, ਮੈਂ ਡਾਕਟਰ ਸੁਰਦੀਪ ਸਿੰਘ ਚਾਵਲ, ਸੀਨੀਅਰ ਕੰਸਲਟੈਂਟ ਨਿਊਰੋਸਰਜਨ SPS ਹੋਸਪਿਟਲ ਲੁਧਿਆਣਾ, ਅੱਜ ਤੁਹਾਡੇ ਵਿੱਚ ਹਾਂ ਤੇ ਸਾਡਾ ਜਿਹੜਾ ਅੱਜ ਟੌਪਿਕ ਫੋਰ ਡਿਸਕਸ਼ਨ ਹੈ ਉਹ ਹੈ ਸਟਰੋਕ, ਜਿਹਨੂੰ ਅਸੀਂ ਪੰਜਾਬੀ ਚ ਜਾਂ ਕਾਮਨ ਲੈਂਗੁਏਜ ਅਧਰੰਗ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਇਹ ਵੀ ਕਹਿ ਦਿੰਦੇ ਜੀ ਉਹ ਪਾਸਾ ਰੋਕ ਗਿਆ। ਸੋ ਸਟਰੋਕ ਆਪਣੇ ਆਪ ਚ ਹੀ ਇੱਕ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਡਿਵਾਸਟੇਟਿੰਗ ਡਿਜ਼ੀਜ਼ ਹੈ, ਪੇਸ਼ੈਂਟ ਲਈ ਨਹੀਂ ਸਿਰਫ ਬਲਕਿ ਉਹਦੇ ਪੂਰੇ ਪਰਿਵਾਰ ਲਈ ਹੀ ਇਹ ਜਿਹੜੀ ਬਿਮਾਰੀ ਹੈ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ। ਸੋ ਇੱਕ ਚੱਲਦਾ ਫਿਰਦਾ ਬੰਦਾ ਬੈੱਡ ਤੇ ਆ ਸਕਦਾ, ਲਾਈਫ ਲੌਂਗ ਡਿਪੈਂਡੈਂਟ ਹੋ ਸਕਦਾ ਤੇ ਈਵਨ ਉਹਦੀ ਜਾਨ ਵੀ ਜਾ ਸਕਦੀ ਹੈ। ਸੋ ਰੀਸੈਂਟਲੀ ਸਾਨੂੰ ਇਹ ਰਿਅਲਾਈਜ਼ ਹੋਇਆ ਕਿ ਸਟਰੋਕ ਜਿਹੜੀ ਪ੍ਰੋਬਲਮ ਆ ਆਪਣੇ ਇਸ ਰੀਜਨ ਚ ਪੰਜਾਬ ਦੇ ਵਿੱਚ ਕਾਫੀ ਕਾਮਨ ਆ। ਸੋ ਸਟਰੋਕ ਹੈ ਕੀ? ਪਹਿਲਾਂ ਤਾਂ ਇਹ ਸਵਾਲ ਆ, ਵਟ ਇਜ਼ ਸਟਰੋਕ? ਸਟਰੋਕ ਇਜ਼ ਬੇਸਿਕਲੀ ਇੱਕ ਤਰ੍ਹਾਂ ਦੀ ਵੈਸਕੂਲਰ ਪ੍ਰੋਬਲਮ ਜਿਹਦੇ ਚ ਆਪਣੀ ਨਾੜੀ ਜਿਹੜੀ ਦਿਮਾਗ ਦੀ ਬਲੱਡ ਸਪਲਾਈ ਹੈ ਉਹ ਕਿਸੇ ਵੀ ਕਾਰਨ ਕਰਕੇ ਬਲੌਕ ਹੋ ਜਾਵੇ ਜਾਂ ਬਲੱਡ ਸਪਲਾਈ ਨਾ ਪਹੁੰਚ ਪਾਵੇ ਤਾਂ ਬ੍ਰੇਨ ਦਾ ਕੁਛ ਏਰੀਆ ਜਿਹਨੂੰ ਬਲੱਡ ਨਹੀਂ ਮਿਲਦਾ ਉਹ ਪਰਮਾਨੈਂਟਲੀ ਡੈਮੇਜ ਹੋ ਸਕਦਾ। ਕਿ ਜਿਹੜਾ ਆਪਣਾ ਦਿਮਾਗ ਆ ਜੇ ਇਹਨੂੰ ਬਲੱਡ ਸਪਲਾਈ ਕਿਸੇ ਵੀ ਕਾਰਨ ਕਰਕੇ ਬਲੌਕ ਹੋ ਜਾਵੇ ਜਾਂ ਬਲੱਡ ਸਪਲਾਈ ਨਾ ਮਿਲ ਪਾਵੇ ਤਾਂ ਬ੍ਰੇਨ ਦਾ ਕੁਛ ਏਰੀਆ ਆਪਣਾ ਪਰਮਾਨੈਂਟਲੀ ਡੈਮੇਜ ਹੋ ਸਕਦਾ, ਜਿਹਨੂੰ ਅਸੀਂ ਸਟਰੋਕ ਵੀ ਕਹਿ ਦਿੰਦੇ ਹਾਂ, ਸੈਰੀਬਰੋਵੈਸਕੂਲਰ ਐਕਸੀਡੈਂਟ ਵੀ ਕਹਿ ਦਿੰਦੇ ਹਾਂ, ਇਹਨੂੰ ਅਸੀਂ ਅਧਰੰਗ ਵੀ ਕਹਿ ਦਿੰਦੇ ਹਾਂ। ਸੋ ਹੁੰਦਾ ਕੀ ਹੈ ਕਿ ਕਿਸੇ ਵੀ ਕਾਰਨ ਕਰਕੇ ਜਿਹੜੀ ਆਪਣੇ ਦਿਮਾਗ ਦੀਆਂ ਮੇਨ ਚਾਰ ਨਾੜੀਆਂ ਨੇ ਉਹਨਾਂ ਦੇ ਵਿੱਚ ਕੋਈ ਕਲੌਟ ਆ ਜਾਵੇ, ਉਹਦੇ ਅੰਦਰ ਕੋਈ ਹੋਰ ਵਜ੍ਹਾ ਨਾਲ ਰੁਕਾਵਟ ਆ ਜਾਵੇ ਜਾਂ ਨਾੜੀ ਫਟ ਜਾਵੇ ਤਾਂ ਉਹਦੇ ਅੱਗੇ ਫਿਰ ਖੂਨ ਨਹੀਂ ਜਾ ਪਾਉਂਦਾ, ਜਿਹਦੇ ਕਰਕੇ ਬ੍ਰੇਨ ਦੇ ਅੰਦਰ ਉਹ ਏਰੀਏ ਨੂੰ ਜੇ 4 ਮਿੰਟ ਤੋਂ ਜ਼ਿਆਦਾ ਜੇ ਆਕਸੀਜਨ ਨਾ ਮਿਲੇ ਤਾਂ ਉਹ ਬ੍ਰੇਨ ਦੇ ਸੈੱਲ ਪਰਮਾਨੈਂਟ ਡੈਮੇਜ ਹੋ ਸਕਦੇ। ਔਰ ਇਹ ਇੱਕ ਵਾਰ ਡੈਮੇਜ ਹੋਣ, ਬ੍ਰੇਨ ਦੇ ਸੈੱਲ ਇੱਕ ਵਾਰ ਜੇ ਡੈਮੇਜ ਹੋ ਜਾਣ ਇਹਨਾਂ ਨੂੰ ਦੁਬਾਰਾ ਬਣਾਉਣ ਦਾ ਕੋਈ ਤਰੀਕਾ ਨਹੀਂ ਹੁੰਦਾ। ਸੋ ਪੇਸ਼ੈਂਟ ਨੂੰ ਪਰਮਾਨੈਂਟਲੀ ਉਸ ਏਰੀਆ ਜਿਹੜਾ ਉਹ ਬ੍ਰੇਨ ਦਾ ਏਰੀਆ ਜਿਹੜੀ ਬਾਡੀ ਨੂੰ ਕੰਟਰੋਲ ਕਰ ਰਿਹਾ ਉਹ ਬਾਡੀ 'ਤੇ ਪਰਮਾਨੈਂਟ ਇਫੈਕਟ ਹੋ ਸਕਦਾ, ਉਹਦੀ ਜਵਾਨ ਜਾ ਸਕਦੀ ਹੈ, ਉਹਦਾ ਇੱਕ ਪਾਸਾ ਰੁਕ ਸਕਦਾ ਵਾ, ਉਹਦੇ ਚਾਰੋਂ ਹੱਥ ਪੈਰ ਰੁਕ ਸਕਦੇ ਆ, ਉਹਦੀ ਨਿਗਾਹ ਜਾ ਸਕਦੀ ਹੈ ਅਤੇ ਉਹ ਪਰਮਾਨੈਂਟ ਉਹਦੀ ਡੈਥ ਵੀ ਹੋ ਸਕਦੀ ਜੇ ਬਹੁਤ ਜ਼ਿਆਦਾ ਬਲੀਡਿੰਗ ਹੋ ਜਾਵੇ। ਸੋ ਜਨਰਲੀ ਸਟਰੋਕ ਇੱਕ ਐਮਰਜੈਂਸੀ ਸਿਚੁਏਸ਼ਨ ਹੈ ਜਿਹਦੇ 'ਚ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਹੋਸਪਿਟਲ ਪਹੁੰਚ ਕੇ ਟ੍ਰੀਟਮੈਂਟ ਮਿਲਣਾ ਚਾਹੀਦਾ। ਸੋ ਸਟਰੋਕ ਹੁੰਦਾ ਕਿਹਨੂੰ, ਸਟਰੋਕ ਕਿੰਨੇ ਲੋਕਾਂ ਨੂੰ ਹੋ ਸਕਦਾ ਅਤੇ ਇਹਦੇ ਕੀ ਕਾਰਨ ਨੇ? ਇਹ ਬੜਾ ਕਾਮਨ ਸਾਨੂੰ ਮਰੀਜ਼ ਪੁੱਛਦੇ ਨੇ ਸਾਨੂੰ, ਜੀ ਸਾਨੂੰ ਕਿਉਂ ਹੋ ਗਿਆ? ਅੱਜ ਕੱਲ੍ਹ ਬਹੁਤ ਕਾਮਨਲੀ ਅਸੀਂ ਦੇਖ ਰਹੇ ਹਾਂ ਕਿ ਈਵਨ ਆਪਣੇ ਇੰਡੀਆ ਕਹਿ ਲਓ ਜਾਂ ਪੰਜਾਬ ਦੇ ਲੋਕਾਂ ਵਿੱਚ ਇਹ ਬਹੁਤ ਯੰਗ ਏਜ ਪਾਇਆ ਜਾ ਰਿਹਾ। ਨੋਰਮਲੀ ਪਹਿਲਾਂ ਜਿੱਦਾਂ ਆਪਾਂ ਸੋਚਦੇ ਸੀ ਅਧਰੰਗ ਦਾ ਅਟੈਕ ਤਾਂ ਬੁਢਾਪੇ 'ਚ 60-70 ਸਾਲ ਦੀ ਉਮਰ 'ਚ ਹੁੰਦਾ, ਪਰ ਹੁਣ ਅਸੀਂ ਬਹੁਤ ਕਾਮਨਲੀ ਦੇਖ ਰਹੇ ਹਾਂ ਈਵਨ 35-40 ਸਾਲ ਦੀ ਉਮਰ 'ਚ ਲੋਕਾਂ ਨੂੰ ਸਟਰੋਕ ਦੀ ਪ੍ਰੋਬਲਮ ਆ ਰਹੀ ਹੈ, ਜੋ ਕਿ ਬਹੁਤ ਸੀਰੀਅਸ ਸਿਚੁਏਸ਼ਨ ਹੈ। 35-40 ਸਾਲ ਦੀ ਉਮਰ 'ਤੇ ਪੇਸ਼ੈਂਟ ਬੈੱਡ 'ਤੇ ਜਾ ਸਕਦਾ ਅਤੇ ਉਹ ਹਮੇਸ਼ਾ ਲਈ ਆਪਣੀ ਫੈਮਿਲੀ 'ਤੇ ਵੀ ਬੋਝ ਬਣ ਸਕਦਾ, ਆਪਣੇ ਆਪ 'ਤੇ ਵੀ ਬੋਝ ਬਣ ਜਾਂਦਾ। ਸੋ ਇਹਦੇ 'ਚ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਸਟਰੋਕ ਆ ਇਹ ਇੱਕ ਪ੍ਰੀਵੈਂਟੇਬਲ ਪ੍ਰੋਬਲਮ ਆ, ਇਹ ਤੋਂ ਬਚਿਆ ਜਾ ਸਕਦਾ, ਇਹਨੂੰ ਅਸੀਂ ਪਹਿਲਾਂ ਤਾਂ ਇਹਨੂੰ ਅਸੀਂ ਰੋਕ ਸਕਦੇ ਕਿ ਹੋਵੇ ਹੀ ਨਾ। ਸੋ ਉਹਦੇ 'ਚ ਕਈ ਫੈਕਟਰ ਨੇ ਜਿਹੜੇ ਆਪਾਂ ਨੂੰ ਮੋਡੀਫਾਈ ਕਰ ਸਕਦੇ ਨੇ, ਕਈ ਫੈਕਟਰ ਨੇ ਜਿਹਨਾਂ ਨੂੰ ਅਸੀਂ ਮੋਡੀਫਾਈ ਨਹੀਂ ਕਰ ਸਕਦੇ। ਸੋ ਜੇ ਆਪਾਂ ਗੱਲ ਕਰੀਏ ਰਿਸਕ ਫੈਕਟਰਸ ਦੀ, ਸੋ ਸਭ ਤੋਂ ਕਾਮਨ ਤਾਂ ਰਿਸਕ ਫੈਕਟਰ ਏਜ ਹੈ, ਜਿੱਦਾਂ ਜਿੱਦਾਂ ਏਜ ਵੱਧਦੀ ਹੈ ਸਟਰੋਕ ਦੇ ਚਾਂਸ ਵੱਧਦੇ ਆ, ਫਿਰ ਇਹ ਆਦਮੀਆਂ 'ਚ ਥੋੜ੍ਹਾ ਜ਼ਿਆਦਾ ਪਾਇਆ ਜਾਂਦਾ, ਫਿਰ ਇਹ ਕਈ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੁੰਦੀ ਆ ਉਹਨਾਂ 'ਚ ਜ਼ਿਆਦਾ ਪਾਇਆ ਜਾਂਦਾ। ਇਹਨਾਂ ਫੈਕਟਰਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਪਰ ਇਸ ਤੋਂ ਇਲਾਵਾ ਜਿਹੜਾ ਇਹਦਾ ਮੋਸਟ ਕਾਮਨ ਰੀਜ਼ਨ ਆ ਉਹ ਆਪਣਾ ਹੈ ਬਲੱਡ ਪ੍ਰੈਸ਼ਰ, ਫਿਰ ਸਮੋਕਿੰਗ ਹੈ, ਫਿਰ ਆਪਣਾ ਮੋਟਾਪਾ ਹੈ, ਸ਼ੂਗਰ ਹੈ। ਇਹ ਸਾਰੇ ਫੈਕਟਰ ਅਸੀਂ ਬਹੁਤ ਹੱਦ ਤੱਕ ਆਪਣੇ ਕੰਟਰੋਲ ਕਰ ਸਕਦੇ ਹਾਂ ਅਤੇ ਸਟਰੋਕ ਨੂੰ ਹੋਣ ਤੋਂ ਬਚਾਇਆ ਜਾ ਸਕਦਾ। ਸੋ ਸਟਰੋਕ ਇੱਕ ਸੋਸਾਇਟੀ ਲਈ ਅਤੇ ਇੱਕ ਪਰਿਵਾਰ ਲਈ ਅਤੇ ਇੱਕ ਦੇਸ਼ ਲਈ ਵੀ ਆਪਣੇ ਆਪ 'ਚ ਇਟਸ ਏ ਵੈਰੀ ਹੈਵੀ ਬਰਡਨ ਡਿਜ਼ੀਜ਼। ਜੇ ਆਪਾਂ ਲੇਟੈਸਟ ਡਾਟਾ ਚੈੱਕ ਕਰੀਏ ਤਾਂ ਹਰ ਚੌਥੇ ਜਾਂ ਪੰਜਵੇਂ ਆਦਮੀ ਨੂੰ ਲਾਈਫ 'ਚ ਇੱਕ ਵਾਰ ਸਟਰੋਕ ਹੋਣ ਦਾ ਰਿਸਕ ਹੈ। ਅਤੇ ਆਪਣੇ ਇੰਡੀਆ ਦੀ ਜੇ ਆਪਾਂ ਹੁਣ ਆਬਾਦੀ ਦੇਖੀਏ 120 ਕਰੋੜ ਦੀ ਆਬਾਦੀ 'ਚ ਘੱਟੋ ਘੱਟ ਵੀ 2.5-3 ਕਰੋੜ ਲੋਕਾਂ ਨੂੰ ਇੱਕ ਟਾਈਮ 'ਤੇ ਸਟਰੋਕ ਹੋ ਸਕਦਾ। ਜੇ ਆਪਾਂ ਪੂਰੀ ਦੁਨੀਆ ਦੀ ਗੱਲ ਕਰੀਏ 25 ਸਾਲ ਤੋਂ ਉੱਪਰ ਹਰ ਬੰਦੇ ਨੂੰ ਆਪਣੀ ਲਾਈਫ ਟਾਈਮ 'ਚ ਰਿਸਕ ਆ ਕਿ ਉਹਨੂੰ ਹਰ ਚੌਥੇ ਜਾਂ ਪੰਜਵੇਂ ਬੰਦੇ ਨੂੰ ਰਿਸਕ ਆ ਕਿ ਉਹਨੂੰ ਸਟਰੋਕ ਹੋ ਸਕਦਾ। ਐਂਡ ਸਟਰੋਕ ਇਜ਼ ਵਨ ਆਫ ਦਾ ਲੀਡਿੰਗ ਕੋਜ਼ ਆਫ ਡੈਥ ਐਂਡ ਡਿਸੇਬਿਲਿਟੀ। ਮਤਲਬ ਇਹ ਪਹਿਲਾਂ ਆਪਾਂ ਸੋਚਦੇ ਸੀ ਜਿੱਦਾਂ ਐਕਸੀਡੈਂਟਸ ਹੋ ਗਏ, ਕੈਂਸਰ ਹੋ ਗਏ, ਕੈਂਸਰ 'ਤੇ ਵੀ ਹੁਣ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਚੁੱਕਾ ਹੈ ਵਿਦ ਮਾਡਰਨ ਮੈਡੀਸਨਸ ਅਤੇ ਕੀਮੋਥੈਰੇਪੀ ਨਾਲ, ਪਰ ਸਟਰੋਕ ਹਲੇ ਵੀ ਇੱਕ ਮੇਨ ਕਾਰਨ ਆ ਆਪਣਾ ਡੈਥ ਦਾ 40 ਸਾਲ ਤੋਂ ਉੱਪਰ ਲੋਕਾਂ ਚ ਤੇ ਈਵਨ ਡਿਸੇਬਿਲਿਟੀ ਦਾ ਉਹ ਸਟ੍ਰੋਕ ਇਜ਼ ਵਨ ਆਫ ਦਾ ਲੀਡਿੰਗ ਕੌਜ਼। ਸੋ ਜਿੰਨੇ ਵੀ ਸਟ੍ਰੋਕ ਹੁੰਦੇ ਦੋ ਤਰ੍ਹਾਂ ਦੇ ਹੁੰਦੇ ਆ ਮੋਟਾ ਮੋਟਾ, ਇੱਕ ਜਿਹੜਾ ਹੁੰਦਾ ਵਾ ਕਿ ਨਾੜੀ ਬਲੌਕ ਹੋ ਜਾਵੇ, ਇੱਕ ਆ ਕੇ ਨਾੜੀ ਫਟ ਜਾਵੇ। ਤੇ ਜਿਹੜੇ 70-80% ਸਟ੍ਰੋਕ ਆ ਇਹ ਨਾੜੀ ਦੇ ਬਲੌਕ ਹੋਣ ਨਾਲ ਹੁੰਦੇ ਆ। ਇਹਦੇ ਚ ਕੀ ਹੁੰਦਾ, ਜਿਹੜੀ ਆਪਣੀ ਖੂਨ ਦੀ ਨਾੜੀ ਜਾ ਰਹੀ ਹੈ ਉਹਦੇ ਅੰਦਰ ਕੋਲੈਸਟਰੋਲ ਜਾਂ ਹੋਰ ਜਿਹੜੀਆਂ ਚੀਜ਼ਾਂ ਉਹ ਹੌਲੀ ਹੌਲੀ ਜਮ੍ਹਾਂ ਹੁੰਦੀਆਂ ਰਹਿੰਦੀਆਂ ਤੇ ਕ੍ਰਿਟੀਕਲ ਲਿਮਿਟ ਤੇ ਆ ਕੇ ਉਹ ਨਾੜੀ ਬਲੌਕ ਹੋ ਜਾਂਦੀ ਹੈ ਤੇ ਬੰਦੇ ਨੂੰ ਉਸ ਏਰੀਆ ਬ੍ਰੇਨ ਦਾ ਡੈਡ ਹੋ ਜਾਂਦਾ। ਦੂਜਾ ਕਾਰਨ ਹੁੰਦਾ ਕਿ ਬੀਪੀ ਹਾਈ ਹੋਣ ਕਾਰਨ ਕੋਈ ਨਾੜੀਆਂ ਜਿਹੜੀਆਂ ਹੁੰਦੀਆਂ ਉਹ ਹਾਰਡ ਹੋ ਜਾਂਦੀਆਂ, ਸਖ਼ਤ ਹੋ ਜਾਂਦੀਆਂ ਤੇ ਜਿੱਦਾਂ ਹੀ ਬੀਪੀ ਸ਼ੂਟ ਅਪ ਹੁੰਦਾ ਤੇ ਜਿੱਦਾਂ ਤੁਸੀਂ ਜਿਹੜੀ ਫਲੈਕਸੀਬਲ ਚੀਜ਼ ਆ ਉਹ ਸਹਿ ਲੈਂਦੀ ਹੈ ਪਰ ਜਿਹੜੀ ਹਾਰਡ ਹੈ ਉਹ ਫਟ ਸਕਦੀ ਹੈ। ਸੋ ਉਹਦੇ ਚ ਜ਼ਿਆਦਾਤਰ ਆਪਣਾ ਹਿਮੋਲੋਜਿਕ ਸਟ੍ਰੋਕ ਜਿਹਨੂੰ ਅਸੀਂ ਸੱਦੇ ਆ ਉਹ ਹੁੰਦਾ। ਸੋ ਦੋਨਾਂ ਦੇ ਟ੍ਰੀਟਮੈਂਟ ਡਿਫਰੈਂਟ ਨੇ, ਦੋਨਾਂ ਦੀ ਪ੍ਰੈਜੈਂਟੇਸ਼ਨ ਡਿਫਰੈਂਟ ਆ ਤੇ ਦੋਨਾਂ ਦੀ ਅੱਗੇ ਆਊਟਕਮ ਵੀ ਡਿਫਰੈਂਟ ਆ। ਬਟ ਜਿਹੜਾ ਮੈਜੋਰਿਟੀ ਚ ਆਪਾਂ ਸਟ੍ਰੋਕ ਦੇਖਦੇ ਹਾਂ ਉਹ ਹੈ ਨਾੜੀ ਬਲੌਕ ਹੋਣ ਦਾ ਸਟ੍ਰੋਕ ਹੁੰਦਾ। ਉਹਦੇ ਚ ਪੇਸ਼ੈਂਟ ਦੀ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਚ ਉਹਦਾ ਪਾਸਾ ਰੁਕੇਗਾ ਜਾਂ ਉਹਨੂੰ ਕਮਜ਼ੋਰੀ ਹੋਏਗੀ ਪਰ ਜਿਹੜੀ ਉਹਦੀ ਹੋਸ਼ ਆ ਉਹ ਇੰਨੀ ਬੇਹੋਸ਼ੀ ਦੇ ਚਾਂਸਿਸ ਘੱਟ ਹੁੰਦੇ ਆ। ਬਲ ਦੂਜਾ ਸਟ੍ਰੋਕ ਆ ਜਿਹਦੇ ਚ ਨਾੜੀ ਫਟ ਜਾਵੇ ਉਹ ਇੱਕ ਤਰ੍ਹਾਂ ਦਾ ਅਸੀਂ ਉਹਨੂੰ ਕਹਿ ਸਕਦੇ ਕਿ ਬ੍ਰੇਨ ਦੇ ਅੰਦਰ ਕੋਈ ਧਮਾਕਾ ਹੋ ਜਾਵੇ ਜਾਂ ਬ੍ਰੇਨ ਅਟੈਕ ਵੀ ਕਹਿ ਦਿੰਦੇ ਉਹਨੂੰ, ਉਹਦੇ ਚ ਪੇਸ਼ੈਂਟ ਕਾਫੀ ਸੀਰੀਅਸ ਹੋ ਸਕਦਾ ਤੇ ਕੋਮਾ ਚ ਵੀ ਜਾ ਸਕਦਾ ਤੇ ਉਹਦੇ ਚ ਆਊਟਕਮ ਵੀ ਇੰਨੀ ਵਧੀਆ ਨਹੀਂ ਹੁੰਦੀ। ਬਟ ਜਿਹੜੀ ਅੱਜ ਆਪਣੀ ਮੇਨ ਹੁਣ ਟੋਪਿਕ ਦੀ ਡਿਸਕਸ਼ਨ ਆ ਉਹ ਹੈਗੀ ਆ ਸਟ੍ਰੋਕ ਜਿਹੜਾ ਆਪਣਾ ਨਾੜੀ ਬਲੌਕ ਹੋਣ ਦੇ ਕਾਰਨ ਹੁੰਦਾ। ਸੋ ਸਟ੍ਰੋਕ ਬਾਰੇ ਪਤਾ ਕਿੱਦਾਂ ਚੱਲੇ, ਹੁਣ ਆਪਾਂ ਸੋਚਦੇ ਹਾਂ ਕਿ ਵੀ ਸਾਨੂੰ ਅਸੀਂ ਘਰ ਬੈਠੇ ਕਿੱਦਾਂ ਡਾਇਗਨੋਸਿਸ ਕਰ ਸਕਦੇ ਹਾਂ, ਸਾਨੂੰ ਤਾਂ ਸਟ੍ਰੋਕ ਬਾਰੇ ਕੋਈ ਨੌਲੇਜ ਨਹੀਂ ਹੈ। ਸੋ ਇਹਦੇ ਵਾਸਤੇ ਵੀ ਕਾਫੀ ਵੱਡਾ ਅਸੀਂ ਕੈਂਪੇਨ ਸਟਾਰਟ ਕਰ ਰਹੇ ਹਾਂ, ਸਟ੍ਰੋਕ ਅਵੇਅਰਨੈਸ ਕੈਂਪੇਨ ਵੀ ਚੱਲ ਰਿਹਾ ਤੇ ਤਾਂ ਕਿ ਅਸੀਂ ਜਨ ਜਨ ਕੋ ਜਾਈਏ ਤੇ ਉਹਨਾਂ ਨੂੰ ਸਾਰਿਆਂ ਨੂੰ ਦੱਸੀਏ ਕਿ ਵੀ ਘਰ ਚ ਤੁਹਾਡੇ ਕਿਸੇ ਮੈਂਬਰ ਨੂੰ ਜੇ ਆਹ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਇਮੀਡੀਏਟਲੀ ਇਸ ਨੰਬਰ ਤੇ ਕੰਟੈਕਟ ਕਰਨਾ ਚਾਹੀਦਾ ਤੇ ਅਸੀਂ ਉਹਨੂੰ ਬੈਸਟ ਕੇਅਰ ਜਿਹੜੀ ਪੋਸੀਬਲ ਆ ਤਾਂ ਕਿ ਮਿਲ ਜਾਵੇ, ਤਾਂ ਕਿ ਉਹਦੇ ਨਾਲ ਸਟ੍ਰੋਕ ਜਿਹੜਾ ਪਰਮਾਨੈਂਟ ਡੈਮੇਜ ਹੋਣਾ ਉਹ ਤੋਂ ਬਚਿਆ ਜਾ ਸਕੇ। ਸੋ ਜਿੱਦਾਂ ਤੁਸੀਂ ਦੇਖ ਰਹੇ ਕਿ ਬ੍ਰੇਨ ਦੇ ਵਿੱਚ ਹਰੇਕ ਮਿੰਟ ਵਿੱਚ 20 ਲੱਖ ਤੋਂ ਲੈ ਕੇ 40 ਲੱਖ ਤੱਕ ਬ੍ਰੇਨ ਦੇ ਸੈੱਲ ਡੈਡ ਹੋ ਜਾਂਦੇ ਤੇ ਜੇ ਸਟ੍ਰੋਕ ਟ੍ਰੀਟਮੈਂਟ 3 ਘੰਟੇ ਤੋਂ 6 ਘੰਟੇ ਦੇ ਅੰਦਰ ਅੰਦਰ ਮਿਲ ਜਾਵੇ ਤਾਂ ਉਹ ਸਾਰੇ ਡੈਮੇਜ ਨੂੰ ਬਚਾਇਆ ਜਾ ਸਕਦਾ। ਸੋ ਇਹਦੇ ਵਾਸਤੇ ਅਸੀਂ ਫਾਰਮੂਲਾ ਤਿਆਰ ਕੀਤਾ, ਇਹਦੇ ਵਾਸਤੇ ਇੱਕ ਸਲੋਗਨ ਤਿਆਰ ਕੀਤਾ ਜਿਹਦਾ ਹੈ ਬੀ ਫਾਸਟ। ਬੀ ਫਾਸਟ ਇਹਦੇ ਵਿੱਚ ਬੀ ਦੇ ਵਿੱਚ ਹੈ, ਬੀ ਹੈਗਾ ਤੁਹਾਡਾ ਬੈਲੈਂਸ। ਜੇ ਕਿਸੇ ਬੰਦੇ ਦਾ ਤੁਹਾਡੇ ਫੈਮਿਲੀ ਮੈਂਬਰ ਦਾ ਚੱਲਣ ਲੱਗੇ ਬੈਲੈਂਸ ਡਿਸਟਰਬ ਹੋ ਰਿਹਾ ਇਹ ਵੀਕਨੈਸ ਕਰਕੇ ਇਹ ਇੱਕ ਰੈਡ ਫਲੈਗ ਆ, ਇਹਦੇ ਵਾਸਤੇ ਸਾਨੂੰ ਜ਼ਰੂਰ ਮੈਡੀਕਲ ਸਹਾਇਤਾ ਦੀ ਲੋੜ ਪੈਣੀ ਹੈ। ਜੇ ਉਹਦੀ ਆਈਸ ਉਹਨੂੰ ਦੋ ਦੋ ਦਿਖ ਰਹੇ ਜਾਂ ਉਹਦੀ ਨਿਗਾਹ 'ਚ ਕੋਈ ਫਰਕ ਪੈ ਰਿਹਾ ਦੈਟ ਇਜ਼ ਈ। ਫਾਸਟ ਤੁਸੀਂ ਬਹੁਤ ਜ਼ਿਆਦਾ ਪੜ੍ਹਿਆ ਹੋਣਾ, ਫਾਸਟ ਦਾ ਸਲੋਗਨ ਚੱਲੇ ਗਿਆ ਸਟ੍ਰੋਕ ਵਿੱਚ, ਅਸੀਂ ਦੋ ਐਡ ਕੀਤੇ ਆ ਬੀ ਫਾਸਟ, ਜਿੰਨਾ ਫਾਸਟ ਹੋ ਸਕੇ ਇਹਨਾਂ ਚੀਜ਼ਾਂ ਜੇ ਤੁਹਾਨੂੰ ਮਿਲਦੇ ਇਹਨਾਂ 'ਚੋਂ ਕੋਈ ਵੀ ਸਿੰਪਟਮ ਤਾਂ ਉਹਨੂੰ ਜਲਦੀ ਤੋਂ ਜਲਦੀ ਹੋਸਪਿਟਲ ਪਹੁੰਚਾਇਆ ਜਾਵੇ। ਫੇਸ ਮੂੰਹ ਟੇਢਾ ਹੋ ਗਿਆ, ਹੱਥ ਦੀ ਵੀਕਨੈਸ ਆਮ, ਇੱਕ ਪਾਸੇ ਹੱਥ ਦੀ ਵੀਕਨੈਸ ਹੋ ਗਈ, ਸਪੀਚ ਜ਼ਬਾਨ ਥਥਲਾ ਕੇ ਬੋਲ ਰਿਹਾ, ਜ਼ਬਾਨ ਕਲੀਅਰਲੀ ਨਹੀਂ ਬੋਲ ਪਾ ਰਿਹਾ ਜਾਂ ਬੋਲ ਹੀ ਨਹੀਂ ਪਾ ਰਿਹਾ ਜਾਂ ਬੋਲ ਰਿਹਾ ਤੁਸੀਂ ਪੁੱਛ ਰਹੇ ਕੁਛ ਹੋਰ ਆ ਜਵਾਬ ਕੁਛ ਹੋਰ ਦੇ ਰਿਹਾ। ਸੋ ਦੈਟ ਕਮਸ ਅੰਡਰ ਸਪੀਚ ਐਂਡ ਟਾਈਮ। ਟਾਈਮ ਤਾਂ ਇਹਦੇ ਵਿੱਚ ਬਹੁਤ ਕ੍ਰਿਟੀਕਲ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਟਾਈਮ ਇਜ਼ ਲਾਈਫ, ਟਾਈਮ ਕੈਨ ਮੇਕ ਡਿਫਰੈਂਸ। ਕੋਈ ਪੇਸ਼ੈਂਟ ਤੁਹਾਡਾ ਹਮੇਸ਼ਾ ਲਈ ਬੈੱਡ ਤੇ ਰਹੇਗਾ ਜਾਂ ਉਹਦੀ ਜਾਨ ਜਾ ਸਕਦੀ ਹੈ ਜਾਂ ਉਹ ਇੱਕ ਯੂਸਫੁਲ ਪਾਰਟ ਬਣ ਸਕਦਾ ਸੋਸਾਇਟੀ ਦਾ, ਉਹਦੇ ਚ ਟਾਈਮ ਬਹੁਤ ਕ੍ਰਿਟੀਕਲ ਆ। ਸੋ ਬੀ ਫਾਸਟ, ਤੇ ਬੀ ਫਾਸਟ ਇੱਕ ਕਮਿਊਨਿਟੀ ਲੈਵਲ ਤੇ ਸਾਡਾ ਕੈਂਪੇਨ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਇਹ ਸਿੰਪਟਮਸ ਦਾ ਤੁਸੀਂ ਧਿਆਨ ਰੱਖਣਾ, ਜੇ ਇਹ ਸਿੰਪਟਮਸ ਆਉਂਦੇ ਆ ਤਾਂ ਮਰੀਜ਼ ਨੂੰ ਜਲਦੀ ਤੋਂ ਜਲਦੀ ਹੋਸਪਿਟਲ ਪਹੁੰਚਾਇਆ ਜਾਵੇ। ਤੇ ਇੱਕ ਵਾਰ ਜਦੋਂ ਹੋਸਪਿਟਲ ਉਹ ਪਹੁੰਚਦਾ ਵਾ ਮੁੱਢਲੀ ਉਹਦੀ ਕੇਅਰ ਤੋਂ ਬਾਅਦ ਸਾਡੇ ਕੋਲ ਡਾਇਗਨੋਸਿਸ ਲਈ ਜਿਹੜਾ ਮੇਨ ਟੂਲ ਸਟ੍ਰੋਕ ਵਾਸਤੇ ਉਹ CT MRI ਹੈ, ਜੋ ਕਿ ਸਾਡੇ ਹੋਸਪਿਟਲ 24 ਆਵਰ ਵਰਕਿੰਗ ਹੈ। ਔਰ ਸਟ੍ਰੋਕ ਵਾਸਤੇ ਅਸੀਂ ਸਪੈਸ਼ਲ CT MRI ਪ੍ਰੋਟੋਕੋਲ ਬਣਾਏ ਆ। ਸਟ੍ਰੋਕ ਦਾ ਮਰੀਜ਼ ਆਉਂਦਾ ਤਾਂ ਉਹਨੂੰ ਐਮਰਜੈਂਸੀ MRI 'ਚ ਐਟ ਦਾ ਪ੍ਰਾਇਓਰਟੀ ਮੋਸਟ ਪ੍ਰਾਇਓਰਟੀ ਤੇ ਲੈਣਾ ਹੀ ਪਏਗਾ, ਬਾਕੀ ਮਰੀਜ਼ਾਂ ਨੂੰ ਵੇਟ ਕਰਨੀ ਪਊਗੀ। ਸੋ ਇਹਦੇ 'ਚ ਇਹ ਬੜੀ ਸਮਝਣ ਦੀ ਲੋੜ ਹੈ ਕਿ ਹੋਸਪਿਟਲ ਆਉਣ ਤੋਂ ਬਾਅਦ ਵੀ ਟਾਈਮ ਉਹਨਾਂ ਚੀਜ਼ਾਂ 'ਚ ਵੇਸਟ ਨਾ ਹੋਵੇ ਕਿ ਪੇਸ਼ੈਂਟ ਨੂੰ ਅਸੀਂ ਜਲਦੀ ਤੋਂ ਜਲਦੀ ਜਿਹੜੀ ਉਹਦੀ ਮੇਨ ਟ੍ਰੀਟਮੈਂਟ ਉਹ ਮਿਲ ਸਕੇ। ਪਰ ਜਿਹੜਾ ਹੁਣ ਮੇਨ ਪ੍ਰੋਬਲਮ ਸੀ ਅੱਜ ਤੱਕ ਜੋ ਵੀ ਮੈਡੀਕਲ ਸਾਇੰਸ ਜਾਂ ਨਿਊਰੋ ਸਾਇੰਸ ਸਾਨੂੰ ਬਹੁਤ ਵੱਡਾ ਇਸ਼ੂ ਸੀ ਕਿ ਸਾਡੇ ਕੋਲ ਸਟ੍ਰੋਕ ਦਾ ਕੋਈ ਟ੍ਰੀਟਮੈਂਟ ਹੀ ਨਹੀਂ ਸੀ। ਸੀ, ਪੇਸ਼ੈਂਟ ਆ ਜਾਣਾ ਸਟ੍ਰੋਕ ਦੇ ਨਾਲ, ਉਹਨੂੰ ਵੀਕਨੈਸ ਹੋ ਜਾਣੀ। ਸਾਡਾ ਟ੍ਰੀਟਮੈਂਟ ਹੁੰਦਾ ਸੀ ਪ੍ਰੀਵੈਂਟਿਵ ਟ੍ਰੀਟਮੈਂਟ, ਪੈਸਿਵ ਟ੍ਰੀਟਮੈਂਟ। ਉਹਦੇ ਵਿੱਚ ਸਾਡਾ ਜ਼ੋਰ ਰਹਿੰਦਾ ਸੀ ਕਿ ਜਿਹੜੇ ਸੈੱਲ ਡੈੱਡ ਹੋ ਗਏ ਉਹ ਤਾਂ ਹੋ ਗਏ, ਬਾਕੀ ਅਸੀਂ ਇਹਨੂੰ ਬਚਾਈਏ ਕਿ ਹੋਰ ਨਾ ਡੈੱਡ ਹੋਣ, ਉਹਦੇ ਆਲੇ ਦੁਆਲੇ ਸੋਜਿਸ਼ ਨਾ ਵਧੇ, ਦਿਮਾਗ ਦੇ ਅੰਦਰ ਸਵੈਲਿੰਗ ਨਾ ਵੱਧ ਜਾਵੇ, ਤੇ ਜਿਹੜੀ ਨਾੜੀ ਬਲੌਕ ਹੋ ਗਈ ਆ ਉਹ ਤਾਂ ਹੁਣ ਉਸ ਏਰੀਏ ਚ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਜੋ ਕਿ ਅੱਜ ਤੱਕ ਇੱਕ ਸਟੈਂਡਰਡ ਟ੍ਰੀਟਮੈਂਟ ਸੀ ਵਰਲਡ ਓਵਰ, ਤੇ ਕਾਫੀ ਦੇਰ ਤੋਂ ਇਸ ਤੇ ਹੀ ਫੋਲੋ ਚੱਲ ਰਹੇ ਸੀ। ਬਾਕੀ ਜਿਹੜੀ ਰਿਕਵਰੀ ਹੁੰਦੀ ਸੀ ਉਹ ਮਰੀਜ਼ ਦੇ ਆਪਣੇ ਹਿਸਾਬ ਨਾਲ, ਜਿਹੜੇ ਕੋਈ ਸੈੱਲ ਬਚ ਜਾਂਦੇ ਸੀ ਤਾਂ ਉਹਦੇ ਨਾਲ ਹੌਲੀ ਹੌਲੀ ਕਈ ਵਾਰ ਰਿਕਵਰ ਹੋ ਜਾਂਦੇ ਸੀ, ਤੇ ਮੋਸਟਲੀ ਰਿਕਵਰ ਨਹੀਂ ਵੀ ਹੁੰਦੇ ਸੀ। ਸੋ ਇਹ ਇੱਕ ਸਟੈਂਡਰਡ ਪ੍ਰੋਟੋਕਾਲ ਚੱਲ ਰਿਹਾ ਸੀ ਕਾਫੀ ਟਾਈਮ ਤੋਂ। ਈਵਨ ਐਜ਼ ਅ ਨਿਊਰੋ ਪਰਸਨ ਜਾਂ ਕਹਿ ਲਓ ਕਿ ਨਿਊਰੋ ਸਾਇੰਟਿਸਟ, ਵੀ ਵਰ ਸਮ ਟਾਈਮ ਵੈਰੀ ਹੈਲਪਲੈਸ। ਸਾਨੂੰ ਵੀ ਬੜਾ ਫੀਲ ਹੁੰਦਾ ਸੀ ਕਿ ਬਈ ਇਹ ਨਾੜੀ ਬਲੌਕ ਹੋ ਗਈ, ਅਸੀਂ ਕੁਛ ਕਰ ਨਹੀਂ ਪਾ ਰਹੇ, ਸਿਰਫ ਅਸੀਂ ਇੱਕ ਤਰ੍ਹਾਂ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਹੋਰ ਡੈਮੇਜ ਨਾ ਹੋ ਜਾਵੇ। ਪਰ ਹੁਣ ਜਿਹੜੀ ਸਟ੍ਰੋਕ ਦੀ ਟ੍ਰੀਟਮੈਂਟ ਹੈ ਇਹਦੇ ਚ ਇੱਕ ਬਹੁਤ ਵੱਡਾ ਚੇਂਜ ਆ ਗਿਆ ਵਿਦ ਰੀਸੈਂਟ ਐਡਵਾਂਸਿਸ, ਮਾਡਰਨ ਟੈਕਨੋਲੋਜੀ ਕਹਿ ਲਓ ਜਾਂ ਸਾਇੰਸ ਦੀ ਤਰੱਕੀ ਕਹਿ ਲਓ, ਉਹਦੇ ਨਾਲ ਹੁਣ ਸਟ੍ਰੋਕ ਦਾ ਟ੍ਰੀਟਮੈਂਟ ਬਿਲਕੁਲ ਬਦਲਣ ਜਾ ਰਿਹਾ। ਇਹ ਪਹਿਲਾਂ ਬਾਕੀ ਜਿੱਦਾਂ ਮੈਟਰੋ ਸਿਟੀ ਜਾਂ ਬਾਹਰਲੇ ਮੁਲਕਾਂ 'ਚ ਆਲਰੇਡੀ ਇਹ ਟੈਕਨੀਕ ਸਟਾਰਟ ਹੋ ਗਈ ਸੀ, ਪਰ ਹੁਣ ਇਹ ਟੈਕਨੀਕ ਅਸੀਂ ਆਪਣੇ ਸ਼ਹਿਰ ਲੁਧਿਆਣਾ 'ਚ ਵੀ ਲੈ ਕੇ ਆ ਰਹੇ ਹਾਂ। ਮੇ ਬੀ ਪੰਜਾਬ 'ਚ ਤੁਸੀਂ ਕਹਿ ਸਕਦੇ ਕਿ ਦਿਸ ਵਿਲ ਬੀ ਅ ਫਸਟ ਸੈਂਟਰ ਇਨ ਹੋਲ ਆਫ ਦਾ ਪੰਜਾਬ ਵਿਚ ਵਿਲ ਪ੍ਰੋਵਾਈਡ ਕੌਮਪ੍ਰੀਹੈਂਸਿਵ ਸਟ੍ਰੋਕ ਕੇਅਰ। ਕੌਮਪ੍ਰੀਹੈਂਸਿਵ ਤੋਂ ਮੇਰਾ ਮਤਲਬ ਇਹ ਨਹੀਂ ਕਿ ਮਰੀਜ਼ ਆ ਗਿਆ, ਅਸੀਂ ਉਹਦਾ ਸਟ੍ਰੋਕ ਦਾ ਇਲਾਜ ਕਰਤਾ ਅਤੇ ਉਹਨੂੰ ਘਰ ਭੇਜਤਾ। ਕੌਮਪ੍ਰੀਹੈਂਸਿਵ ਇਜ ਟੋਟਲ ਕੇਅਰ, ਉਹਦੇ 'ਚ ਮਰੀਜ਼ ਆਉਣ ਤੋਂ ਲੈ ਕੇ ਡਾਇਗਨੋਸਿਸ, ਫਿਰ ਟ੍ਰੀਟਮੈਂਟ, ਫਿਰ ਉਹਦੀ ਰੀਹੈਬਿਲੀਟੇਸ਼ਨ। ਬਹੁਤ ਵਾਰ ਇਹ ਹੁੰਦਾ ਕਿ ਮਰੀਜ਼ ਚਲੋ ਸਟ੍ਰੋਕ ਦਾ ਡਿਸਚਾਰਜ ਹੋ ਗਿਆ, ਘਰ ਬੈਠਾ ਉਹ ਮਾਲਿਸ਼ ਕਰੀ ਜਾ ਰਿਹਾ ਜਾਂ ਉਹ ਇਗਨੋਰ ਹੋ ਜਾਂਦਾ, ਪਰ ਸਾਡਾ ਫੋਕਸ ਉਹਦੀ ਰੀਹੈਬਿਲੀਟੇਸ਼ਨ ਤੇ ਰਹੂਗਾ ਤਾਂ ਕਿ ਉਹ ਇੱਕ ਯੂਸਫੁਲ ਮੈਂਬਰ ਬਣ ਸਕੇ ਸੋਸਾਇਟੀ ਦਾ ਤੇ ਇੱਕ ਯੂਸਫੁਲ ਤਰੀਕੇ ਨਾਲ ਕੰਟਰੀਬਿਊਟ ਕਰ ਸਕੇ, ਨਾ ਕਿ ਸਿਰਫ ਉਹ ਇੱਕ ਕਿ ਬਈ ਆਪਾਂ ਕਹਿ ਲਈਏ ਕਿ ਤੁਹਾਡਾ ਮਰੀਜ਼ ਤਾਂ ਬਚ ਗਿਆ। ਸੋ ਉਹਨੇ ਬਚਣਾ ਹੀ ਨਹੀਂ ਹੈ, ਉਹਨੇ ਬਚ ਕੇ ਆਪਣੇ ਸੋਸਾਇਟੀ 'ਚ ਕੰਟਰੀਬਿਊਟ ਵੀ ਕਰਨਾ। ਉਹ ਤਾਂ ਹੀ ਕਰ ਪਾਊਗਾ ਜੇ ਉਹਨੂੰ ਟਾਈਮਲੀ ਇਹ ਟ੍ਰੀਟਮੈਂਟ ਮਿਲ ਜਾਏਗਾ ਜਿਹਦੇ ਨਾਲ ਉਹਦੀ ਨਾੜੀ ਜਿਹੜੀ ਹੈ ਬਲੌਕ ਹੋ ਗਈ ਆ ਉਹ ਖੋਲੀ ਜਾ ਸਕਦੀ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਹੁਣ ਇਹ ਡਰਾਸਟਿਕ ਕਹਿ ਲਓ ਜਾਂ ਇੱਕ ਰੈਵੋਲਿਊਸ਼ਨਰੀ ਚੇਂਜ ਜਿਹੜੀ ਆ ਰਹੀ ਹੈ ਇਸ ਟ੍ਰੀਟਮੈਂਟ 'ਚ, ਉਹ ਹੈ ਕਿ ਹੁਣ ਸਟ੍ਰੋਕ 'ਚ ਅਸੀਂ ਇੰਟਰਵੈਂਸ਼ਨ ਕਰ ਸਕਦੇ ਹਾਂ। ਹੁਣ ਅਸੀਂ ਜਾ ਕੇ ਰੀਅਲ ਟਾਈਮ 'ਚ ਉਹ ਨਾੜੀ ਨੂੰ ਅਸੀਂ ਖੋਲ ਸਕਦੇ ਹਾਂ। ਪਹਿਲਾਂ ਤੁਸੀਂ ਸੁਣਿਆ ਹੋਣਾ ਬਹੁਤ ਵਾਰ ਸਟ੍ਰੋਕ ਦੇ ਵਿੱਚ ਕਾਫੀ ਇੱਕ ਕੈਂਪੇਨ ਚੱਲਿਆ ਸੀ ਕਿ ਵੀ 3 ਘੰਟੇ ਦੇ ਵਿੱਚ ਵਿੱਚ ਇੱਕ ਟੀਕਾ ਦੇ ਦਿੱਤਾ ਜਾਵੇ ਜਿਹਦੇ ਨਾਲ ਉਹ ਨਾੜੀ ਖੋਲੀ ਜਾ ਸਕਦੀ ਹੈ। ਸੋ ਉਹ 3 ਘੰਟੇ ਦੀ ਮੇਨ ਪ੍ਰੋਬਲਮ ਆਪਣੀ ਜਿਹੜੀ ਆ ਰਹੀ ਸੀ, ਬਹੁਤ ਸਾਰੇ ਮਰੀਜ਼ ਆਪਣੇ ਹੋਸਪਿਟਲ ਨਹੀਂ ਪਹੁੰਚ ਪਾਉਂਦੇ, ਜਿਹੜੇ ਪਹੁੰਚ ਵੀ ਪਾਉਂਦੇ ਆ ਤਾਂ ਉਹ 3 ਘੰਟੇ ਦਾ ਉਹਦਾ ਕਈ ਵਾਰ ਟਾਈਮ ਇਹਨਾਂ ਚੀਜ਼ਾਂ 'ਚ ਹੀ ਵੇਸਟ ਹੋ ਜਾਂਦਾ ਕਿ ਉਹ ਸਟ੍ਰੋਕ ਹੈ ਜਾਂ ਨਹੀਂ ਹੈ। ਅਤੇ ਉਹ ਟ੍ਰੀਟਮੈਂਟ ਨੂੰ ਅਸੀਂ ਕਈ ਵਾਰ ਐਨਾਲਾਈਜ਼ ਵੀ ਨਹੀਂ ਕਰ ਪਾਉਂਦੇ ਸੀ ਕਿ ਵੀ ਉਹਦਾ ਕਿੰਨਾ ਇਫੈਕਟ ਆ ਰਿਹਾ। ਬਟ ਜਿਹੜਾ ਇਹ ਮਾਡਰਨ ਟ੍ਰੀਟਮੈਂਟ ਹੈ ਜਿਹਦੇ 'ਚ ਅਸੀਂ ਥਰੂ ਕੈਥੇਟਰ ਅਸੀਂ ਨਾੜੀ ਦੇ ਅੰਦਰ ਜਾ ਸਕਦੇ ਹਾਂ, ਉੱਥੇ ਜਾ ਕੇ ਕਲੌਟ ਨੂੰ ਅਸੀਂ ਦੇਖ ਸਕਦੇ ਹਾਂ ਅਤੇ ਉਹਨੂੰ ਸੱਕ ਕਰ ਸਕਦੇ ਹਾਂ ਜਾਂ ਉਹਨੂੰ ਕੱਢ ਸਕਦੇ ਹਾਂ। ਇਹ ਟ੍ਰੀਟਮੈਂਟ ਅਸੀਂ ਮਰੀਜ਼ ਨੂੰ 6 ਤੋਂ ਲੈ ਕੇ ਈਵਨ 24 ਘੰਟੇ ਤੱਕ ਵੀ ਔਫਰ ਕੀਤਾ ਜਾ ਸਕਦਾ। ਸੋ ਇਹਦੇ ਨਾਲ ਜਿਹੜੀ ਰੇਂਜ ਆਫ ਉਹਦੀ ਕਹਿ ਲਓ ਕਿ ਜਿਹਦੇ ਅੰਦਰ ਅੰਦਰ ਅਸੀਂ ਨਾੜੀ ਨੂੰ ਖੋਲ ਸਕਦੇ ਹਾਂ 3 ਘੰਟੇ ਤੋਂ ਵੱਧ ਕੇ 24 ਘੰਟੇ ਤੱਕ ਚਲੀ ਗਈ ਵਿਦ ਮਾਡਰਨ ਟੈਕਨੋਲੋਜੀ। ਈਵਨ 24 ਘੰਟੇ ਦੇ ਅੰਦਰ ਅੰਦਰ ਜੇ ਮਰੀਜ਼ ਸਾਡੇ ਕੋਲ ਆ ਜਾਵੇ ਤਾਂ ਅਸੀਂ ਜੇ ਉਹ ਸੂਟੇਬਲ ਕੈਂਡੀਡੇਟ ਹੈ, ਜੇ ਉਹਦੀ ਨਾੜੀ ਖੋਲ ਦਿੱਤੀ ਜਾਵੇ ਤਾਂ ਉਹਦੀ ਜਿਹੜੀ ਬਾਂਹ ਅਤੇ ਹੱਥ ਜਾਂ ਉਹਦਾ ਜਿਹੜਾ ਪਾਸਾ ਰੁਕ ਗਿਆ ਸੀ ਉਹ ਚਲਾਇਆ ਵੀ ਜਾ ਸਕਦਾ, ਜੋ ਕਿ ਆਪਣੇ ਆਪ 'ਚ ਇੱਕ ਬਹੁਤ ਹੀ ਮੈਂ ਕਹੂੰਗਾ ਕਿ ਇਟਸ ਅ ਬਿਗ ਅਚੀਵਮੈਂਟ ਫੋਰ ਨਿਊਰੋ ਸਾਇੰਸ। ਦੂਸਰਾ ਇਹਦੇ 'ਚ ਇਹ ਆ ਕਿ ਜਿਹੜਾ ਅੱਜ ਤੱਕ ਪੈਸਿਵ ਟ੍ਰੀਟਮੈਂਟ ਸੀ ਜਿਹਦੇ 'ਚ ਤੁਸੀਂ ਸਿਰਫ ਵੇਟ ਐਂਡ ਵਾਚ ਕਰ ਸਕਦੇ ਸੀ, ਇਹ ਹੁਣ ਐਕਟਿਵ ਟ੍ਰੀਟਮੈਂਟ ਹੋ ਗਿਆ। ਇਹਦੇ 'ਚ ਅਸੀਂ ਐਕਟਿਵਲੀ ਵੀ ਆਰ ਡੂਇੰਗ ਸਮਥਿੰਗ, ਐਕਟਿਵਲੀ ਤੁਸੀਂ ਜਾ ਰਹੇ ਹਾਂ ਪੇਸ਼ੈਂਟ ਨੂੰ ਕੈਥ ਲੈਬ 'ਚ ਲੈ ਕੇ ਜਾਂਦੇ ਹਾਂ, ਉਹਦੀ ਨਾੜੀ ਦੇ ਵਿੱਚ ਅਸੀਂ ਐਂਟਰ ਕਰ ਰਹੇ ਹਾਂ ਅਤੇ ਉੱਥੇ ਕਲੌਟ ਆ ਉਹਨੂੰ ਅਸੀਂ ਦੇਖ ਕੇ ਸੱਕ ਕਰ ਦਿੰਦੇ ਹਾਂ ਅਤੇ ਉਸੇ ਟਾਈਮ ਸਾਨੂੰ ਨਾੜੀ ਖੁੱਲ੍ਹ ਵੀ ਪਤਾ ਵੀ ਲੱਗ ਜਾਏਗਾ। ਜਿੱਦਾਂ ਅਸੀਂ ਡਾਈ ਦੇਵਾਂਗੇ ਤਾਂ ਉਹ ਕਨਫਰਮ ਵੀ ਹੋ ਜਾਏਗਾ ਕਿ ਨਾੜੀ ਖੁੱਲ੍ਹ ਗਈ ਹੈ ਜਾਂ ਨਹੀਂ ਖੁੱਲ੍ਹੀ, ਅਤੇ ਔਨ ਟੇਬਲ ਪੇਸ਼ੈਂਟ ਇੰਪਰੂਵ ਹੋ ਜਾਏਗਾ, ਜੋ ਕਿ ਆਪਣੇ ਆਪ 'ਚ ਕਹਿ ਲਓ ਕਿ ਕ੍ਰਿਸ਼ਮਾ ਕਹਿ ਲਓ। ਅਫਕੋਰਸ ਇਹਦੇ 'ਚ ਸੂਟੇਬਲ ਪੇਸ਼ੈਂਟ ਸਿਲੈਕਸ਼ਨ ਅਤੇ ਟਾਈਮ ਇਜ਼ ਵੈਰੀ ਕ੍ਰਿਟੀਕਲ। ਸੋ ਲੇਟੈਸਟ ਐਡਵਾਂਸ ਜੋ ਸਟ੍ਰੋਕ ਟ੍ਰੀਟਮੈਂਟ ਹੋ ਰਿਹਾ ਹੈ ਉਹ ਹੈ ਹੁਣ ਮਕੈਨੀਕਲ ਥ੍ਰੋਮਬੈਕਟੋਮੀ, ਜਿਹਦੇ ਵਿੱਚ ਤੁਸੀਂ ਨਾੜੀ ਦੇ ਅੰਦਰ ਜਾ ਕੇ ਉੱਥੇ ਆਪਣੀ ਜਿੱਦਾਂ ਅਸੀਂ ਹਾਰਟ ਵਾਸਤੇ ਐਂਜੀਓਗ੍ਰਾਫੀ ਕਰਦੇ ਸੀ, ਉਹਦੇ ਜਿੱਦਾਂ ਪੈਰ ਥਾਣੀ ਨਾੜੀ ਦੇ ਅੰਦਰ ਅਸੀਂ ਇੱਕ ਤਾਰ ਪਾਉਂਦੇ ਹਾਂ, ਉਹ ਤਾਰ ਤੁਹਾਨੂੰ ਬਿਲਕੁਲ ਦਿਮਾਗ ਦੀ ਜਿਹੜੀ ਨਾੜੀ ਬਲੌਕ ਆ ਉੱਥੇ ਤੱਕ ਲੈ ਜਾਂਦੀ ਹੈ। ਫਿਰ ਉਹਦੇ ਥਰੂ ਅਸੀਂ ਇੱਕ ਕੈਥੇਟਰ ਐਂਟਰ ਕਰਦੇ ਹਾਂ ਅਤੇ ਕੈਥੇਟਰ ਦੇ ਨਾਲ ਸਾਡੇ ਅੰਦਰ ਇੱਕ ਜੋ ਵੀ ਡਿਵਾਈਸ ਹੁੰਦੀ ਹੈ ਉਹਦੇ ਥਰੂ ਅਸੀਂ ਕਲੋਟ ਨੂੰ ਸੱਕ ਕਰ ਸਕਦੇ ਹਾਂ ਜਾਂ ਉਹਨੂੰ ਕੱਢਿਆ ਜਾ ਸਕਦਾ। ਸੋ ਇਹ ਇੱਕ ਵੈਰੀ ਹਾਈਲੀ ਐਡਵਾਂਸ ਪ੍ਰੋਸੀਜਰ, ਕਾਫੀ ਹਾਈਲੀ ਟੈਕਨੀਕਲੀ ਡਿਮਾਂਡਿੰਗ ਹੈ ਅਤੇ ਸਾਨੂੰ ਬੜੀ ਖੁਸ਼ੀ ਹੋਊਗੀ ਇਹ ਦੱਸਣ 'ਚ ਕਿ ਇਹ ਟੈਕਨੀਕ ਹੁਣ ਆਪਣੇ ਹੋਸਪਿਟਲ SPS ਵਿੱਚ ਵੀ ਅਵੇਲੇਬਲ ਹੈ ਅਤੇ ਆਪਣੇ ਡਾਕਟਰਸ ਨੇ ਕਾਫੀ ਚਿਰ ਤੋਂ ਕਰ ਵੀ ਰਹੇ ਨੇ ਅਤੇ ਹੁਣ ਫੁੱਲੀ ਟ੍ਰੇਨਡ ਵੀ ਨੇ ਇਸ ਟੈਕਨੀਕ ਨੂੰ ਤੁਹਾਡੇ ਵਿੱਚ ਲਿਆਉਣ ਵਾਸਤੇ। ਅਤੇ ਟੈਕਨੀਕ ਤੋਂ ਇਲਾਵਾ ਜਿਹੜਾ ਸਟ੍ਰੋਕ ਦਾ ਮਰੀਜ਼ ਹੈ ਇਹਦੇ 'ਚ ਸਿਰਫ ਇੱਕ ਡਾਕਟਰ ਇਨਵੋਲਵ ਨਹੀਂ ਹੈ, ਇੱਕ ਟੀਮ ਵਰਕ ਹੈ ਇਹਦੇ 'ਚ। ਇੱਕ ਡਾਕਟਰ ਦਾ ਹਰੇਕ ਟੀਮ ਦੇ ਮੈਂਬਰ ਦਾ ਇੱਕ ਪਾਰਟ ਹੈ ਜਿਹਦੇ 'ਚ ਆਪਣਾ ਨਿਊਰੋਕ੍ਰਿਟੀਕਲ ਕੇਅਰ ਹੈ, ਨਿਊਰੋਲੋਜਿਸਟ ਨੇ, ਨਿਊਰੋਸਰਜਨ ਨੇ, ਨਿਊਰੋ ਇੰਟਰਵੈਂਸ਼ਨਿਸਟ ਨੇ, ਅਤੇ ਉਸ ਤੋਂ ਇਲਾਵਾ ਆਪਣਾ ਨਰਸਿੰਗ ਸਟਾਫ ਅਤੇ ਫਿਜ਼ੀਓਥੈਰੇਪੀ ਅਤੇ ਓਕੂਪੇਸ਼ਨਲ ਥੈਰੇਪਿਸਟ, ਇਹ ਸਾਰੇ ਐਜ ਏ ਟੀਮ ਕੰਮ ਕਰਦੇ ਨੇ ਅਤੇ ਡਿਫਰੈਂਟ ਡਿਫਰੈਂਟ ਪਾਰਟਸ ਦੇ ਪੇਸ਼ੈਂਟ ਦੇ ਡਿਫਰੈਂਟ ਡਿਫਰੈਂਟ ਟੀਮ ਮੈਂਬਰ ਉਹਨੂੰ ਟ੍ਰੀਟ ਕਰਦੇ ਨੇ। ਸੋ ਇਹਦੇ 'ਚ ਇਹ ਸਮਝਣ ਦੀ ਬਹੁਤ ਲੋੜ ਹੈ ਕਿ ਬਹੁਤ ਜਗ੍ਹਾ 'ਤੇ ਤੁਹਾਨੂੰ ਕਿਤੇ ਨਿਊਰੋਲੋਜਿਸਟ ਮਿਲ ਸਕਦਾ ਹੈ, ਕਿਤੇ ਨਿਊਰੋਸਰਜਨ ਮਿਲ ਸਕਦਾ ਹੈ, ਲੇਕਿਨ ਇਹ ਪੂਰੀ ਟੀਮ ਦਾ ਮਿਲਣਾ ਪੇਸ਼ੈਂਟ ਦੀ ਆਊਟਕਮ ਨੂੰ ਬਹੁਤ ਇੰਪਰੂਵ ਕਰ ਸਕਦਾ। ਅਤੇ ਇਹਦੇ 'ਚ ਸਾਡੇ ਕੋਲ ਰਾਈਟ ਫਰੋਮ ਸਟਾਰਟ ਕਹਿ ਲਓ ਐਮਰਜੈਂਸੀ 'ਚ ਸਾਡੇ ਕੋਲ ਬੈਸਟ ਡਾਕਟਰ ਨੇ ਜਿਹੜੇ ਐਮਰਜੈਂਸੀ ਨਾਲ ਡੀਲ ਕਰ ਸਕਦੇ ਨੇ ਨਿਊਰੋ। ਅਤੇ ਨਿਊਰੋ ਪੇਸ਼ੈਂਟਸ ਦੇ ਲਈ ਇੱਕ ਅਲੱਗ ICU ਹੈ ਜੇ ਸਿਰਫ ਜਿੱਥੇ ਸਿਰਫ ਨਿਊਰੋ ਕ੍ਰਿਟੀਕਲ ਕੇਅਰ ਦੇ ਜਿਹੜੇ ਮਾਹਿਰ ਡਾਕਟਰ ਨੇ ਉਹ ਦੇਖਦੇ ਨੇ। ਅਤੇ ਪੇਸ਼ੈਂਟ ਨੂੰ ਕੋਈ ਨਿਊਰੋ ਰਿਲੇਟਿਡ ਇੰਟੈਂਸਿਵ ਕੇਅਰ ਦੀ ਲੋੜ ਹੈ ਤਾਂ ਉਹ ਉਹਦੀ ਦੇਖਦੇ ਨੇ।